प्रभु बख्शिश केस केसां दी महानता। परमात्मा जी ने परमेश्वर जी ने मनुख नूं सिर तों पैर दे अंगूठे तक अंदरूनी अते बहरूनी शरीर दे अंग प्रति अंग बख्शिश करके साजिया नवाजिया अते संपूर्णता बख्शिश कीती है। सारे अंगां वांग केस भी परमात्मा दी बहुत वडमुली दात अते शरीर दा एक अंग हन। मनुखी शरीर दे अंदरूनी अते बहरूनी एक अंग दी अणहोंद भी शरीर नूं सही चलण विच रुकावट बन बैठदी है अते शरीर नूं भी कुरूपता दे के मनुख विच हीणता दा भाव पैदा कर दिंदी है। जिवें हाथ तों हीणे नूं टुंडा, अख दी अणहोंद वाले नूं काणा जां अन्ना अते लत्तां पैरां तों हीणे मनुख नूं लूला जां लंगड़ा कह के संसार विच संबोधन कीता जांदा है। तिवें ही शरीर दा अंग जो केस हन, सिर दे केसां तों हीणे मनुख नूं गंजा अते दाढ़ी दे केसां दी अणहोंद वाले नूं खोदा कह के पुकारिया जांदा है। जिवें प्रभु बख्शिश शरीर दे किसे भी अंग दी अणहोंद मनुख दे अंदर उस अंग दी घाट अते समाज विच हीणता दा भाव बनाई रखदी है, तिवें ही शरीर दे अत जरूरी अंग अते शरीर दी सुंदरता दे प्रतीक केसां दी अणहोंद दा अहसास अते केसां दी महानता किसे गंजे जां खोदे मनुख नूं पुछ के कीती जा सकदी है, जो कि शरीर दे सारे अंग संपूर्ण होण ते भी समाज विच अपने आप नूं अधूरा अते प्रभु सरापिया होया महसूस करदा हर समय झूरदा रहिंदा है। खोदा अते गंजा मनुख भाव जिस दे दाढ़ी दे वाल नहीं जां सिर दे वाल नहीं, खोदा अते गंजा मनुख जिथे केसां दी प्राप्ति वास्ते परमात्मा दे चरणां विच अरदासां बेनतियां करदा है, उत्थे हजारां जां लखां रुपए डाक्टरां नूं दे के दवाइयां खा के अते मूंह सिर उत्ते तरह तरह दीआं दवाइयां दी लेपन करके केसां दी प्राप्ति दा यतन करदा है। कई वार अनेकां यतन करन अते माया खर्च के भी केस प्राप्त करन लई सफलता प्राप्त नहीं हुंदी। सत्कारयोग बाबा सेवा सिंह जी ने इत्थे केसां दी घाट प्रथाए एक हड्डबीती घटना लिखी है तां जो केसां दी महानता दा पता चल सके। गर्मियां दे दिन सन, बाबा जी गुरद्वारा साहिब रामपुर खेड़ा विच ही अपने कमरे विच बैठे सन। पठानकोट तों दो फौजी अफसर, एक मेजर अते दूजा करनल रैंक दे मिलण वास्ते आए। मेजर साहब तां बाबा जी दे पहलों जाणू सन, करनल साहब नवें आए सन। मेजर साहब वल्लों जाण पछाण कराउण उपरंत उन्हां नूं जल पाणी छकाया। मेजर साहब गुरमत दे धारनी सन पर करनल साहब ने दाढ़ी नूं कट्टिया होया सी। मेजर साहब बाबा जी नूं संबोधन करके कहण लगे कि करनल साहब मेरे मौके दे अफसर हन, मेरा कहना तां नहीं बणदा पर मैं इन्हां दा हितू होण करके इन्हां प्रथाए कुछ कहण लगा हाँ। मेजर साहब ने आख्या कि ये साडे करनल साहब बाणी भी पढ़दे ने, उंज भी भै भावनी वाले हन पर नाल नाल दाढ़ी दी सेवा भी करदे रहिंदे हन, इस करके बाबा जी तुसीं इन्हां नूं साबत सूरत हो जाण लई प्रेरणा दिओ। मेजर साहब की सारी गल सुन के बाबा जी ने उत्तर दिता कि करनल साहब खुद सियाणे ते पढ़े लिखे हन, अपना नफा नुकसान सारा जानते हैं समझते हैं। सियाणे व्यक्ति नूं बहुता समझाउण अते कुछ कहण दी थां इशारा ही काफ़ी हुंदा है, जो मेजर साहब तुसीं कर ही दिता। अजे ये गल चल ही रही सी कि हेठां लंगर दे बरांडे विच एक प्रेमी जिसका नाम गुरदेव सिंह सी, उस नूं देव देव कह के बुलाया जांदा सी छोटा नां लैके, वह लंगर छक रहे कुछ दूसरे लड़कियां नाल झगड़ रहा सी अते उन्हां नूं गुस्से विच वध घट बोल रहा सी। ये गुरदेव सिंह भाव देव की लड़ाई के बोल उपर बाबा जी ने भी सुन लै। ये उस समय 35 साल की उम्र का नौजवान सी जो पंडोरी निजरां दा रहण वाला सी अते मूँह उत्ते दाढ़ी ना आउण करके नाल दे बच्चे जां सियाणे उसनूं खोदा खोदा कह के भी छेड़िया करदे सन। सो उस देव की लड़ाई के बोल भी उपर बाबा जी होरां दे कन्नी पाए ते पता चल गया कि बच्चियां नाल क्यों झगड़ रहा है, क्योंकि देव 2-3 साल तो गुरद्वारे ही रहिंदा ते सेवा करदा सी। अक्सर उस दा तकरार बच्चियां नाल हुंदा रहिंदा सी क्योंकि बच्चे उसनूं खोदा खोदा कह के छेड़ दिंदे, जिस ते ओ मुड़ रिएक्ट करदा ते उन्हां बच्चियां दे नाल लड़दा। एक सेवादार नूं बाबा जी ने आवाज मारी ते उस नूं कहा कि देव नूं उपर कमरे विच लै आवे। सेवादार गया ते देव नूं बाबा जी दे कमरे विच लै आंदा। बाबा जी ने देव नूं संबोधन करके कहा कि तू बच्चिआं नाल क्यों झगड़दा है। देव ने उत्तर दिता कि देखो, एक तां मैं इन्हां न्याणिआं नूं लंगर वरताउंदा हां, दूसरा ये छोकरे मैनूं बीबी दाल दे जा, बीबी प्रशादा दे जा कह के मखौल करदे ने। तुसीं दसो कि मैं कोई बीबी थोड़ा, मैं तां पहलां ही कर्मां दा मारिआ ते रब दा सरापिआ होइआ हां। परमात्मा ने मैनूं दाढ़ी नहीं दित्ती, इस करके मेरा विआह भी नहीं होया, ना मैं बंदिआं विच ना मैं बीबियां विच। ये छोकरे मैनूं दुखी नूं बीबी बीबी कह के होर सताउंदे ने। मैं तां गुरद्वारिआं विच रहि के सेवा करके अपनी दिनगटी करदा पिआ, तुसीं ही इन्हां नूं समझावो कि मैनूं दुखी नूं होर दुखी ना करन, नहीं तां मैं दुखी होए ने किसी दी लत्त बांह तोड़ देनी है। बाबा जी इत्थे लिखदे हन कि मैं उस दी सारी गल करनल साहब ते मेजर साहब दे सामने सुनी अते देव नूं कहा कि मैं जदों हेठां आया तां कसूरवार लड़कियां नूं जरूर सज़ा देवांगा, तूं शांति रख। देव नूं दिलासा देण ते उह हेठां लंगर विच चला गया। देव दे वापस जाण तों बाद बाबा जी इत्थे लिखते हैं कि मैं करनल साहब नूं संबोधन करके कहा कि करनल साहब, तुसीं आप ही इस दुखियारे दा दुख तां सुण ही लिया है। बड़ी अजीब गल है कि जिस नूं परमात्मा ने दाढ़ी केस दित्ते हन, उह परमात्मा दी इस अमोलक बख्शिश दाढ़ी केसां नूं रखण नूं तैयार नहीं, पर जिस नूं दाढ़ी केसां दी दात प्राप्त नहीं हुई, उह खोदेपन जां गंजेपन नूं परमात्मा दी कुरोपी दस के अपने माड़े कर्मां दी सज़ा कह के झूर रहा है। तुसीं हुण आप ही फैसला करो कि मरदाऊ पुणे दी निशानी नूं असीं अपने हत्थीं आप ही क्यों नष्ट कर रहे हैं। जे परमात्मा सानूं दाढ़ी केस ना दिंदा तां साडी हालत भी इसे देव वर्गी होणी सी। देव दे कहण अनुसार ना असीं मर्दां विच ते ना ही असीं बीबियां विच शुमार होणा सी। करनल साहब पढ़े लिखे फौजी अफसर सियाणे सन, कहण लगे है तां साडी गलती ते ढिल, एवें देखा देखी ये गलती होई जा रही है। अते नाल ही उन्हां कहा कि मैं अज तों प्रण करदा हाँ कि अगली वारी जदों असीं तुहानूं मिलांगे तां जरूर साबत सूरत ही लै के मिलांगे। तुसीं मेरे लई अरदास करनी कि मैं साबत सूरत रहण लई पूरा पूरा जतन करां। कुछ समय तों पिछों मेजर साहब दा खत मैनूं प्राप्त होया, जिस विच उन्हां ने करनल साहब दे दाढ़ी रख लैण दा जिक्र करदिआं बहुत खुशी प्रगटाई। सो इसे तरह बहुतात विच मजबूरी बहुत घट हुंदी है, एवें ना समझी विच वेखा वेखी एक दूजे दी रीसे सोहणा बनण दी दौड़ विच मनुख केस कटवाउण दी अवग्या करी जा रिहा है। केस मनुख दे जन्म लैण तों बाद नहीं लाए जांदे, सगों जिवें माता दे गर्भ विच शरीर दे सारे अंग आपो अपनी निजमत सीमा अनुसार बणदे हन, तिवें ही प्रभु रजा अनुसार केस भी मनुख नूं माता दे गर्भ विचों ही निजमत सीमा विच दित्ते जांदे हन। फिर होर परमात्मा दी बड़ी अचरज खेड है, जिवें गुरबाणी दा फरमान है धन गुरु नानक देव पातशाह जी दा, जो धन गुरु ग्रंथ साहिब जी दे पन्ना 1412 उपर अंकित है कि पूरे का किया सब किश पूरा, घट वध किश नाहीं। पूरे परमात्मा ने ऐसी पूरी बणत बनाई है कि जिस जिस जगह शरीर नूं बाहरी केसां दी लोड़ है, उत्थे बाहर निजमत लंबाई विच केस पैदा कीते हन, अते जिन्हां सूक्षम अंगां दी रखवाली लई शरीर दे अंदर रोम लोड़ींदे सन, उत्थे परमात्मा ने शरीर दे अंगां दे अंदर रोम पैदा कीते हन, जिवें कन्न दे पर्दे उत्ते अते फेफड़ियां विच घट्टा मिट्टी जाण तों रोकण लई नक अते कन्नां दे रो विच रोम पैदा कीते हन। मर्द दे मूंह उत्ते दाढ़ी अते सिर उत्ते केस परमात्मा ने दित्ते हन, पर बीबियां नूं केवल सिर उपर ही केस दित्ते हन। ये प्रभु की अपनी रजा है। जेड़ा अल्प बुद्धि नाल प्रभु रजा के उल्ट चलता भी है, उसनू सफलता नहीं मिलती। सारी उम्र केसा नू कटी जान उपरंत भी हर रोज नवे केस पैदा हो ही जाते हैं। रब्बी रजा अगे मनुख नू ही हथियार सुटने पैंदे हैं। परमात्मा ने संसार के हर खिते के मनुख नू उथों के वातावरण अनुसार केस दिते हैं। जिथे बहुती ज्यादा गर्मी पैंदी है, उत्थों दे लोकां नूं काले रंग दे घुंघराले केस दित्ते हन। सर्द मौसम वाले मुल्कां विच भूरे अते चिट्टे केस बख्शिश कीते हन, तां जो शरीर दे जरूरी अंगां नूं वातानुकूल रख्या जा सके। परमात्मा ने शरीर विच ना कोई फालतू अंग लाया है, ना ही कोई कमी रहण दित्ती है। बाबा कबीर जी का पावन बचन है कि ना कछ पोच माटी के भांडे ना कछ पोच कुंभारा। पोच का अर्थ कमी। फिर दोहराइए कि ना कछ पोच माटी के भांडे, ना तो इस माटी के भांडे रूपी शरीर में परमेश्वर ने कोई कमी रहन दिती है, ना कछ पोच कुंभार है, ना उस सिरजनहारे भाव उस कुम्हार दे विच कोई कमी है। पूरे दे बनाए स्वरूप विच जे अधूरा दखलअंदाजी करेगा भी उस दे पले केवल प्रभु हुकम अदूली दे पाप कर्म दी रास अते नमोशी ही पैवेगी। गुरबाणी विच परमेश्वर जी दे सरगुण स्वरूप नूं दर्शाउण लई श्री गुरु अर्जन देव पातशाह जी ने वडहंस राग विच परमेश्वर जी नूं सुंदर नक अते लंबे केसां वाले स्वरूप वाला दसना कीता है अते अजिहा स्वरूप दर्शा के उस करते पुरख की वडियाई कीती है। साहिबां दा पावन बचन धन गुरु ग्रंथ साहिब जी दे पन्ना 567 उपर अंकित है, तेरे बंके लोएण दंत रिसाला, सोहणे नक जिन लंबड़े वाला। तेरे बंके लोएण दंत रिसाला, भाव हे प्रभु तेरे नैण बड़े सुंदर अते दंद बड़े रसीले हैं। अगली पंक्ति है, सोहणे नक जिन लंबड़े वाला, हे प्रभु तू सुंदर नक अते लंबे लंबे केसा वाला है। सतगुरु जी ने थां पर थां उस परमात्मा नूं केसव भाव केसा वाला कह के उस परमात्मा का सिमरन करन दी, उस परमेश्वर नूं याद करन दी तागीद कीती है। बाबा कबीर जी का पावन बचन धन गुरु ग्रंथ साहिब जी के पन्ना 1376 उपर अंकित है, कबीर केसो केसो कुकी है ना सोई है आसार। कबीर केसो केसो कुकी है ना सोई है आसार, रात दिवस के कुकने कबहूं के सुने पुकार। आवागमन दे चक्कर तो छुटकारे लिए बाबा नामदेव जी ने सानू सुंदर केसांधारी प्रभु के चरणों में बेनती करने लिए अगवाई दी है। यह बेनती तनासरी राग विच धन गुरु ग्रंथ साहिब जी के पन्ना 693 उपर अंकित है, केसवा बचाउनी अईये मईये एक आन जियो। इत्थे उस परमेश्वर नूं केसाधारी जान के उस अगे अरदास कीती है, केसवा बचाउनी अईये मईये एक आन जियो। जिथे परमात्मा नूं प्रभु नूं परमेश्वर नूं केसाधारी दर्शा के याद कीता अते पूजिया जांदा है, उत्थे परमात्मा वलों लोकाई नूं सतमार्ग उत्ते तोरन लई अज तक जिन्हें भी पीर पैगंबर अवतार औलीए ऋषि मुनि संसार विच भेजे गए वह सारे दे सारे केसांधारी सन। मुसलमानी अकीदे अनुसार सारे का सारा संसार बाबे आदम की औलाद है। बाबे आदम नूं खुदा ने अपनी सूरत उत्ते साज के दूसरे सारे फरिश्तियां तों बाबे आदम अगे सिजदा कराया। मुसलमाना का यह मत है, आदम की सूरत बारे सब की इको राय है कि वह केसांधारी सन। अज पता नहीं बाबे आदम की औलाद किस मजबूरी अधीन अपने बजुर्गों के स्वरूप नूं तलांजली देण विच क्यों फकर महसूस करती पई है। एक होर गल भी याद रखने वाली है कि बाबे आदम ने तो खुदा के हुक्म नूं केवल एक बारी भंग किया, जिवें कि पुरातन घटना आउंदी है। बाबे आदम ने तो खुदा के हुक्म नूं केवल एक बार भंग किया जिसका सिट्टा उस नूं अरश तों फर्श उपर आउणा पिया, पर जेड़े प्रभु दे हुक्म दी बार बार हर रोज ही उलंघना करदे ने इस उलंघना करन दा फल उन्हां नूं की मिलेगा, इह करतार ही जाणदा। गुरमत दे फिलासफर प्रोफेसर पूरन सिंह जी उन्होंने अपनी रचना विच स्पष्ट जहे शब्दां विच अंकित कीता है कि केस अते ककार सिख ने क्यों रखने हन। कोई दलील जां तर्क वितर्क नहीं, बस केस अते ककार सानू करतार अते गुरु वलों दिते हुए अमोलक तोहफे हैं। प्रोफेसर साहब लिखते ने कि इत्थे कोई दलील जां तर्क वितर्क नहीं, बस केस अते ककार सानू करतार अते गुरु वलों बख्शिश कीते अमोलक तोहफे हैं। इन्हां अमोलक तोहफियां नूं असीं बड़े प्यार अते सत्कार नाल सांभ सांभ के रखते हैं, क्योंकि ये सानू उसने आप दिते हैं जो साडे सुहाग की निशानी है। प्यारे दियां दित्तियां सुगातां सानू प्यारियां लगनियां चाहीदियां हन ते लगदियां हन। पुरातन समयां विच तां ब्राह्मण नूं प्राण दंड दे बदले उस दा सिर मूंह मुन के प्राण दंड तों वी वध सजा दित्ती जांदी सी, जिवें कि पुरातन श्लोक आउंदा है कि मूंडियं प्राणित को दंडो ब्राह्मणस विधीयते। पर अज प्राण दंड तों बिना ही अपनी जेब विचों पैसे खर्च के सिर मूंह मनवाए जांदे हन। ਅਤੇ ਇਹ ਦੰਡ ਕਿਸ ਮਜਬੂਰੀ ਅਧੀਨ ਲਿਆ ਜਾਂਦਾ ਹੈ? ਕੋਈ ਪਤਾ ਨਹੀਂ ਕਿਸ ਮਜਬੂਰੀ ਅਧੀਨ ਇੰਨੀ ਵੱਡੀ ਸਜ਼ਾ ਦੇ ਭਾਗੀ ਬਣਿਆ ਜਾ ਰਿਹਾ ਹੈ। ਇਹ ਤਾਂ ਸਿਰ ਮੂੰਹ ਮਨਾਉਣ ਵਾਲੇ ਹੀ ਦੱਸ ਸਕਦੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਪ੍ਰਭੂ ਬਖਸ਼ਿਸ਼ ਕੇਸਾਂ ਨੂੰ ਆਪਣੀ ਮੋਹਰ ਦਰਸਾ ਕੇ ਸਾਬਤ ਸੂਰਤ ਰਹਿਣ ਦੀ ਤਾਕੀਦ ਕੀਤੀ ਹੈ। ਪੁਰਾਤਨ ਹੁਕਮਨਾਮਿਆਂ ਵਿੱਚੋਂ ਕਾਬਲ ਦੀ ਸੰਗਤ ਪ੍ਰਥਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਇੱਕ ਹੁਕਮਨਾਮਾ ਹੈ, ਉਸ ਵਿੱਚ ਗੁਰਦੇਵ ਜੀ ਨੇ ਇਸ ਪ੍ਰਕਾਰ ਆਪਣੀ ਪਾਵਨ ਕਲਮ ਤੋਂ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰੂ ਜੀ ਸਹਾਏ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਤੁਸਾਂ ਉੱਤੇ ਅਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਕਸ਼ ਕਿਰਪਾਨ ਦਾ ਵਿਸਾਹ ਨਹੀਂ ਕਰਨਾ, ਸਰਬਲੋਹ ਦਾ ਕੜਾ ਹੱਥ ਰੱਖਣਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕਰਨੀ, ਸਰਬੱਤ ਸੰਗਤ ਅਭਾਖਿਆ ਦਾ ਕੁੱਠਾ ਖਾਵੇ ਨਹੀਂ, ਤੰਬਾਕੂ ਨਾ ਵਰਤਣਾ, ਭਾਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮਿਲਾਪ ਨਾ ਰੱਖੇ। ਭਾਦਨੀ ਭਾਵ ਸਿਰ ਮੂੰਹ ਮਨਾਉਣ ਵਾਲਾ, ਭਾਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮਿਲਾਪ ਨਾ ਰੱਖੇ। ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੀ ਰਹਿਤ ਰੱਖਣੀ। ਇਹ ਕਲਗੀਧਰ ਪਾਤਸ਼ਾਹ ਜੀ ਦਾ ਕਾਬਲ ਦੀ ਸੰਗਤ ਪ੍ਰਥਾਏ ਹੁਕਮਨਾਮਾ ਹੈ। ਭਾਈ ਮਰਦਾਨਾ ਜੀ ਨੂੰ ਜਦੋਂ ਉਹਨਾਂ ਦੇ ਸਪੁੱਤਰ ਨੂਰ ਨੇ ਪੁੱਛਿਆ ਕਿ ਅੱਬਾ ਜਾਨ, ਤੁਸੀਂ ਸਾਰੀ ਉਮਰ ਵਲੀ ਅੱਲਾ ਬਾਬਾ ਨਾਨਕ ਜੀ ਦੀ ਹਜ਼ੂਰੀ ਵਿੱਚ ਰਹੇ ਹੋ, ਇਸ ਲਈ ਮੈਨੂੰ ਵੀ ਕੋਈ ਸਿੱਖ ਮਤ ਦਿਓ। ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਪੁੱਤਰਾ, ਤਿੰਨ ਬਾਤਾਂ ਤੂੰ ਕਰ। ਇੱਕ, ਸਿਰ ਉੱਤੇ ਕੇਸ ਰੱਖਣੇ। ਦੂਜਾ, ਪਿਛਲੀ ਰਾਤੀ ਸਤਨਾਮ ਦਾ ਜਾਪ ਕਰਨਾ। ਤੀਸਰਾ ਇਹ ਕਿ ਆਉਂਦੀ ਜਾਂਦੀ ਸਾਧ ਸੰਗਤ ਦੀ ਟਹਿਲ ਸੇਵਾ ਕਰਨੀ। ਤਿੰਨੇ ਬਚਨ ਨੂਰ ਨੇ ਮੰਨ ਕੇ ਪਿਤਾ ਅਤੇ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕੀਤੀ। 20ਵੀਂ ਸਦੀ ਦਾ ਮਹਾਨ ਵਿਦਵਾਨ ਅਤੇ ਲੋਕ ਪ੍ਰਿਆ ਲਿਖਾਰੀ, ਜਿਸ ਨੇ ਸਮੁੱਚੀ ਮਨੁੱਖਤਾ ਦਾ ਇਤਿਹਾਸ 20 ਜਿਲਦਾਂ ਵਿੱਚ ਲਿਖਿਆ ਹੈ, ਉਸ ਮਿਸਟਰ ਤਿਆਨਵੀ ਨੂੰ ਇੱਕ ਅਮਰੀਕਨ ਇਸਤਰੀ ਨੇ ਇੱਕ ਵਾਰੀ ਪੁੱਛਿਆ ਕਿ ਤੁਸੀਂ ਸੰਸਾਰ ਦੇ ਸਾਰੇ ਲੋਕਾਂ ਪ੍ਰਥਾਏ ਖੋਜ ਕੀਤੀ ਹੈ ਅਤੇ ਇੱਕ ਇੱਕ ਫਿਰਕੇ ਅਤੇ ਵੱਖ ਵੱਖ ਜਾਤਾਂ ਦੇ ਬੰਦਿਆਂ ਨੂੰ ਤੁਸੀਂ ਮਿਲੇ ਹੋ। ਤੁਸੀਂ ਉਹਨਾਂ ਦੀਆਂ ਵੱਖ ਵੱਖ ਰੀਤਾਂ ਰਿਵਾਜ਼ਾਂ ਅਤੇ ਧਾਰਮਿਕ ਫਲਸਫੇ ਨੂੰ ਵੀ ਜਾਣਿਆ ਅਤੇ ਸਮਝਿਆ ਅਤੇ ਉਹਨਾਂ ਪ੍ਰਥਾਏ ਲਿਖਿਆ ਵੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਸੰਸਾਰ ਵਿੱਚ ਸਭ ਤੋਂ ਸੋਹਣਾ ਮਨੁੱਖ ਕੌਣ ਹੈ? ਤਾਂ ਮਿਸਟਰ ਤਿਆਨਵੀ ਨੇ ਇੱਕਦਮ ਉੱਤਰ ਦਿੱਤਾ, ਖੁੱਲ੍ਹੀ ਦਾੜੀ ਵਾਲਾ ਪੂਰਨ ਗੁਰਸਿੱਖ। ਸਵਾਲ ਕਰਤਾ ਔਰਤ ਮਿਸਟਰ ਤਿਆਨਵੀ ਦਾ ਉੱਤਰ ਸੁਣ ਕੇ ਹੈਰਾਨ ਹੋਈ ਅਤੇ ਨਾਲ ਹੀ ਇੱਕ ਹੋਰ ਸਵਾਲ ਕਰ ਮਾਰਿਆ ਕਿ ਇਹ ਵੀ ਦੱਸ ਦਿਓ ਕਿ ਦੁਨੀਆਂ ਵਿੱਚ ਸਭ ਤੋਂ ਬਦਸੂਰਤ ਇਨਸਾਨ ਕਿਹੜਾ ਹੈ? ਤਾਂ ਮਿਸਟਰ ਤਿਆਨਵੀ ਨੇ ਉਸ ਔਰਤ ਦੇ ਸਵਾਲ ਦੇ ਉੱਤਰ ਵਿੱਚ ਕਿਹਾ ਕਿ ਉਹ ਸਿੱਖ ਬਦਸੂਰਤ ਹੈ ਜਿਸ ਨੇ ਆਪਣੇ ਕੇਸ ਦਾੜੀ ਮਨਵਾ ਦਿੱਤੇ ਹਨ। ਇਸ ਰੱਬੀ ਸੁੰਦਰਤਾ ਅਤੇ ਬਖਸ਼ਿਸ਼ ਦੀ ਖਾਤਰ ਹੀ ਸਤਿਗੁਰਾਂ ਅਤੇ ਗੁਰੂ ਕੇ ਸਿੱਖਾਂ ਨੇ ਆਪਣੇ ਤਨ ਉੱਤੇ ਅਸਹਿ ਅਤੇ ਅਕਹਿ ਕਸ਼ਟ ਝੱਲ ਲਏ, ਪਰ ਸਾਬਤ ਸੂਰਤ ਨੂੰ ਤਲਾਂਜਲੀ ਨਹੀਂ ਦਿੱਤੀ। 5 ਅਤੇ 7 ਸਾਲ ਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਜਿਉਂਦੇ ਜੀ ਨੀਹਾਂ ਵਿੱਚ ਚੁਣਵਾਏ ਜਾਣ ਦੀ ਸਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦਿੱਤੀ। ਇਸੇ ਸਾਬਤ ਸੂਰਤ ਦੀ ਖਾਤਰ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਵਾ ਲਈ, ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾ ਲਿਆ, ਭਾਈ ਮਤੀ ਦਾਸ ਜੀ ਨੇ ਤਨ ਨੂੰ ਦੁਫਾੜ ਕਰਵਾ ਲਿਆ, ਭਾਈ ਦਿਆਲ ਦਾਸ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ, ਭਾਈ ਸ਼ਵੇਕ ਸਿੰਘ, ਭਾਈ ਸ਼ਹਿਬਾਜ ਸਿੰਘ ਜੀ ਨੂੰ ਚਰਖੜੀਆਂ ਉੱਤੇ ਚੜ੍ਹਨਾ ਪ੍ਰਵਾਨ ਕਰ ਲਿਆ, ਪਰ ਸਾਬਤ ਸੂਰਤ ਸਿੱਖੀ ਵਿੱਚ ਭੰਗ ਨਹੀਂ ਪੈਣ ਦਿੱਤਾ। ਇਸ ਸਾਬਤ ਸੂਰਤ ਦੀ ਖਾਤਰ ਹੀ ਬੀਬੀਆਂ ਨੇ ਮੀਰ ਮਨੂ ਦੀ ਜੇਲ੍ਹ ਅੰਦਰ 1.25 ਮਣ ਅਨਾਜ ਚੱਕੀਆਂ ਵਿੱਚ ਪੀਸਿਆ, ਬੱਚਿਆਂ ਦੇ ਟੋਟੇ ਕਰਵਾ ਲਏ, ਪਰ ਧਰਮ ਨਹੀਂ ਹਾਰਿਆ ਅਤੇ ਇਸ ਸੂਰਤ ਨੂੰ ਸਾਬਤ ਰੱਖਿਆ। ਇਸੇ ਸਾਬਤ ਸੂਰਤ ਦੀ ਖਾਤਰ ਸਾਡੇ ਬਜ਼ੁਰਗਾਂ ਨੇ ਘਰਾਂ ਦੇ ਸੁੱਖ ਆਰਾਮ ਤਿਆਗ, ਜੰਗਲਾਂ ਵਿੱਚ ਭੁੱਖਣ ਭਾਣੇ ਰਹਿ ਕੇ ਦਿਨ ਕੱਢੀ ਕਰਨੀ ਤਾਂ ਪ੍ਰਵਾਨ ਕਰ ਲਈ, ਪਰ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦੇ ਭਾਗੀ ਨਹੀਂ ਬਣੇ, ਸਗੋਂ ਪ੍ਰਭੂ ਬਖਸ਼ਿਸ਼ ਕੇਸਾਂ ਦਾ ਅੰਤਲੇ ਸਵਾਸਾਂ ਤੱਕ ਸਾਫ਼ ਨਿਭਾਇਆ। ਐਸੇ ਸਤਿਕਵਾਨਾਂ ਵੱਲ ਹੀ ਇਸ਼ਾਰਾ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਸਤਿਗੁਰਾਂ ਨੇ ਆਪਣੇ ਬਿੰਦੀ ਲਖਤੇ ਜਿਗਰ ਪੁੱਤਰ ਉੱਪਰ ਸਾਡੇ ਉੱਪਰੋਂ ਵਾਰ ਕੇ ਸਾਨੂੰ ਆਪਣੇ ਨਾਦੀ ਪੁੱਤਰ ਬਣਾਇਆ। ਅੱਜ ਅਸੀਂ ਬਾਬੇ ਫਰੀਦ ਜੀ ਦੇ ਕਥਨ ਅਨੁਸਾਰ ਕਿ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਦੀ ਕਾਰ ਕਰਨੀ ਹੈ ਕਿ ਅਸੀਂ ਅੱਜ ਗੁਰੂ ਕੇ ਪੁੱਤਰ ਪੁੱਤਰੀਆਂ ਬਣ ਗਏ ਕਿ ਸਾਡਾ ਚਿਹਰਾ ਮੋਹਰਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਕਲਗੀਧਰ ਪਿਤਾ ਜੀ ਨਾਲ ਮਿਲਦਾ, ਜਿਨ੍ਹਾਂ ਦਾ ਸਰੂਪ ਗੁਰੂ ਨਾਲ ਮਿਲਦਾ ਹੈ, ਜੋ ਗੁਰੂ ਦੇ ਆਦਰਸ਼ਾਂ ਅਸੂਲਾਂ ਦੇ ਧਾਰਨੀ ਹਨ, ਉਹਨਾਂ ਨੂੰ ਸਿਰ ਨਿਭਦਾ, ਜੋ ਗੁਰੂ ਬਖਸ਼ੇ ਅਸੂਲਾਂ ਅਤੇ ਪ੍ਰਭੂ ਸਰੂਪ ਨੂੰ ਤਿਲਾਂਜਲੀ ਦੇ ਰਹੇ ਨੇ, ਉਹਨਾਂ ਨੂੰ ਆਪਣੇ ਹਿਰਦੇ ਅੰਦਰ ਝਾਤੀ ਮਾਰ ਕੇ, ਆਪਣੇ ਗਿਰੀਵਾਨ ਵਿੱਚ ਝਾਤੀ ਮਾਰ ਕੇ ਆਪਾ ਪੜਚੋਲਣ ਦੀ ਲੋੜ ਹੈ ਕਿ ਜਿਸ ਰਸਤੇ ਨੂੰ ਅਸੀਂ ਅਪਣਾ ਲਿਆ ਕਿ ਸਾਡੇ ਲਈ ਲਾਭਕਾਰੀ ਹੈ ਜਾਂ ਨੁਕਸਾਨਦੇਹ ਹੈ। ਆਪਾਂ ਆਪਣਾ ਭਲਾ ਬੁਰਾ ਸੋਚਣਾ ਹੈ, ਦੇਖਾ ਦੇਖੀ ਭੇਡ ਚਾਲ ਦੇ ਧਾਰਨੀ ਨਹੀਂ ਬਣਨਾ, ਅਸੀਂ ਗੁਰੂ ਚਾਲੀ ਦੇ ਧਾਰਨੀ ਬਣਨਾ। ਸਤਿਗੁਰੂ ਜੀ ਸਾਨੂੰ ਆਵਾਜ਼ਾਂ ਮਾਰ ਮਾਰ ਕੇ ਸਾਵਧਾਨ ਕਰਦੇ ਪਏ ਨੇ ਕਿ ਗੁਰਸਿੱਖ ਮੀਤ ਚਲੋ ਗੁਰਚਾਲੀ, ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਦੇ ਧਾਰਨੀ ਬਣੋ, ਐਵੇਂ ਦੁਨੀਆਂ ਦੇ ਮਗਰ ਲੱਗ ਕੇ ਆਪਣਾ ਦੀਨ ਦੁਨੀ ਦਾ ਵਿਗਾੜ ਨਾ ਕਰੋ। ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਆਪਣੇ ਪੈਰਾਂ ਉੱਪਰ ਕੁਹਾੜਾ ਮਾਰ ਕੇ ਮੂਰਖ ਜਾਂ ਗਾਫਲ ਨਾ ਬਣੋ। ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1365 ਉੱਪਰ ਅੰਕਿਤ ਹੈ ਕਿ ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਗਾਫਲ ਅਤੇ ਮੂਰਖ ਨੂੰ ਲੋਕ ਹਮੇਸ਼ਾ ਨਫ਼ਰਤ ਨਾਲ, ਨੀਵੀਂ ਨਿਗਾਹ ਨਾਲ ਵੇਖਦੇ ਹਨ। ਕੋਈ ਵੀ ਉਸ ਨੂੰ ਚੰਗਾ ਨਹੀਂ ਕਹਿੰਦਾ। ਸਿਆਣਾ ਉਹ ਹੈ ਜੋ ਗੁਰੂ ਪੀਰਾਂ ਅਤੇ ਸਿਆਣਿਆਂ ਦੀ ਸਿੱਖਿਆ ਦਾ ਧਾਰਨੀ ਬਣਦਾ ਹੈ। ਕੈਸੀ ਸਾਬਤ ਸੂਰਤ ਦੀ ਬਰਕਤ ਹੈ ਜਿਸ ਮਨੁੱਖ ਦੇ ਸਿਰ ਉੱਤੇ ਕੇਸ ਅਤੇ ਦਸਤਾਰ ਸੁਸ਼ੋਭਿਤ ਹੋਵੇ, ਮੂੰਹ ਉੱਤੇ ਸੁੰਦਰ ਦਾੜਾ ਹੋਵੇ। ਐਸੇ ਸਾਬਤ ਸੂਰਤ ਮਨੁੱਖ ਨੂੰ ਹਰ ਕੋਈ ਸਰਦਾਰ ਜੀ ਕਹਿ ਕੇ ਸੰਬੋਧਨ ਕਰਦਾ ਹੈ, ਭਾਵੇਂ ਉਹ ਕਿਸੇ ਜਾਤ ਕਿਸੇ ਕੌਮ ਨਾਲ ਸੰਬੰਧ ਰੱਖਦਾ ਹੋਵੇ। ਕੇਸ ਦਾੜੀ ਦਸਤਾਰ ਦੀ ਬਦੌਲਤ ਸੰਸਾਰ ਦਾ ਹਰ ਮਨੁੱਖ ਉਸ ਨੂੰ ਸਰਦਾਰ ਜੀ ਕਹਿ ਕੇ ਸਤਿਕਾਰ ਨਾਲ ਬੁਲਾਉਂਦਾ। ਦੂਸਰੇ ਪਾਸੇ ਸਾਬਤ ਸੂਰਤ ਤੋਂ ਵਿਹੂਣਾ ਮਨੁੱਖ ਭਾਵੇਂ ਕਿੰਨਾ ਵੀ ਅਮੀਰ ਅਤੇ ਉੱਚ ਜਾਤੀਆ ਕਿਉਂ ਨਾ ਹੋਵੇ, ਉਸ ਨੂੰ ਬਾਊ ਜੀ, ਭਈਆ ਜੀ ਜਾਂ ਚੌਧਰੀ ਹੀ ਕਿਹਾ ਜਾਵੇਗਾ, ਉਹ ਕਦੇ ਵੀ ਸਰਦਾਰ ਜੀ ਨਹੀਂ ਕਹਿਲਾ ਸਕਦਾ। ਸਰਦਾਰ ਕੇਵਲ ਗੁਰੂ ਦਾ ਸਾਬਤ ਸੂਰਤ ਸਿੱਖ ਹੀ ਕਹਾ ਸਕਦਾ ਹੈ, ਕਿਉਂਕਿ ਸਤਿਗੁਰਾਂ ਨੇ ਜਾਤ ਬਿਮਾਨੀਆਂ ਅਤੇ ਰਜਵਾੜਿਆਂ ਨੂੰ ਤਿਆਗ ਕੇ ਸਾਨੂੰ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ, ਨਿਆਸਰਿਆਂ ਅਤੇ ਗਰੀਬਾਂ ਨੂੰ ਆਪਣੇ ਪੁੱਤਰ ਬਣਾ ਕੇ ਸਰਦਾਰੀਆਂ ਪ੍ਰਦਾਨ ਕੀਤੀਆਂ ਅਤੇ ਵਚਨ ਕੀਤੇ ਸਨ ਕਿ ਜਿਨ ਕੀ ਜਾਤ ਗੋਤ ਕੁੱਲ ਨਾਹੀਂ, ਸਰਦਾਰੀ ਨੈ ਭਈ ਕਦਾਈ, ਇਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਸਤਿਗੁਰਾਂ ਨੇ ਤਾਂ ਬਖਸ਼ਿਸ਼ਾਂ ਦੇ ਭੰਡਾਰ ਖੋਲ੍ਹ ਕੇ ਖੁੱਲ੍ਹੇ ਗੱਫੇ ਸਰਦਾਰੀਆਂ ਦੇ ਬਖਸ਼ਿਸ਼ ਕੀਤੇ ਹਨ, ਪਰ ਆਪਾਂ ਆਪਣੀ ਝੋਲੀ ਹੀ ਸੰਕੋਚ ਲਈ ਹੈ ਅਤੇ ਸਰਦਾਰੀਆਂ ਲੈਣ ਨੂੰ ਤਿਆਰ ਹੀ ਨਹੀਂ ਹਾਂ। ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਪੁਰਾਤਨ ਗੁਰਸਿੱਖ ਤਾਂ ਇਹਨਾਂ ਰੋਮਾਂ ਤੋਂ ਰਸਨਾ ਦਾ ਕੰਮ ਲੈ ਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਕਾਰ ਕਰਕੇ ਆਪਣੇ ਮਾਲਕ ਪ੍ਰਭੂ ਨਾਲ ਇੱਕ ਸੁਰ ਹੁੰਦੇ ਸਨ, ਪਰ ਅੱਜ ਅਸੀਂ ਇਹਨਾਂ ਰਸਨਾ ਰੂਪੀ ਰੋਮਾਂ ਨੂੰ ਨਸ਼ਟ ਕਰਨ ਦਾ ਤਹੱਈਆ ਕਰ ਲਿਆ ਜਾਪਦਾ, ਜੋ ਕਿ ਆਤਮਕ ਤੌਰ 'ਤੇ ਬਹੁਤ ਹੀ ਘਾਟੇਬੰਦਾ ਅਤੇ ਹਾਨੀਕਾਰਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੀਆਂ 5 ਨਿਸ਼ਾਨੀਆਂ ਦਰਸਾ ਕੇ ਹੁਕਮ ਕੀਤਾ ਕਿ ਕੇਸਾਂ ਤੋਂ ਬਿਨਾਂ 4 ਨਿਸ਼ਾਨੀਆਂ ਬੇਮਹਿਨਾ ਹਨ, ਕੇਸਾਂ ਦੇ ਨਾਲ ਹੀ ਬਾਕੀ ਨਿਸ਼ਾਨੀਆਂ ਸੋਭਾ ਪਾਉਂਦੀਆਂ ਹਨ। ਆਪ ਜੀ ਦਾ ਫੁਰਮਾਨ ਹੈ, ਨਿਸ਼ਾਨ ਇਹ ਸਿੱਖੀ ਈ 5 ਹਰਫ ਕਾਫ, ਨਿਸ਼ਾਨ ਇਹ ਸਿੱਖੀ ਈ 5 ਹਰਫ ਕਾਫ, ਹਰਗਿਜ ਨਾ ਬਾਸ਼ਦ ਈ 5 ਮੁਆਫ, ਕੜਾ ਕਾਰ ਦੋ ਕਸ਼ ਕੰਘਾ ਬਿਦਾਂ, ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ। ਕਲਗੀਧਰ ਜੀ ਦੇ ਇਤਿਹਾਸਕ ਹੁਕਮ, ਜਿਨ੍ਹਾਂ ਨੂੰ ਕਵੀ ਸੈਨਾਪਤੀ ਜੀ ਨੇ ਆਪਣੀ ਕਲਮ ਦੁਆਰਾ ਅੰਕਿਤ ਕੀਤਾ ਹੈ ਅਤੇ ਸ੍ਰੀ ਗੁਰੂ ਸ਼ੋਭਾ ਗ੍ਰੰਥ ਅੰਦਰ ਇਹ ਦਰਜ ਹਨ, ਉੱਥੇ ਉਹਨਾਂ ਅੰਕਿਤ ਕੀਤਾ ਹੈ ਕਿ ਗੁਰੂ ਕਾ ਸਿੱਖ ਕਦੇ ਵੀ ਦਾੜੀ ਅਤੇ ਕੇਸ ਨਾ ਮਨਾਵੇ, ਤੰਬਾਕੂ ਆਦਿ ਨਸ਼ਿਆਂ ਦਾ ਪੂਰਾ ਤਿਆਗੀ ਬਣੇ, ਇਹ ਹੀ ਸਫਲ ਜੀਵਨ ਜਿਉਣ ਲਈ ਭਲਾ ਰਸਤਾ ਹੈ। ਵਾਹਿਗੁਰੂ ਵਾਹਿਗੁਰੂ ਜਪੇ। 5ਵੇਂ ਅਧਿਆਏ ਵਿੱਚ ਸ੍ਰੀ ਗੁਰੂ ਸ਼ੋਭਾ ਗ੍ਰੰਥ ਵਿੱਚ ਕਵੀ ਸੈਨਾਪਤੀ ਜੀ ਨੇ ਲਿਖਿਆ ਹੈ ਕਿ ਕਲਗੀਧਰ ਜੀ ਹੁਕਮ ਕਰਿਆ ਕਰਦੇ ਸਨ ਕਿ ਹੁੱਕਾ ਨਹੀਂ ਪੀਵੇ, ਸੀਸ ਦਾੜੀ ਨਾ ਮੁੰਡਾਵੇ, ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। 6ਵੇਂ ਅਧਿਆਇ ਵਿੱਚ ਹੀ ਕਵੀ ਸੈਨਾਪਤੀ ਜੀ ਨੇ ਲਿਖਿਆ ਹੈ ਕਿ ਸੀਸ ਨਾ ਮੁੰਡਾਵੇ ਮੀਤ, ਹੁੱਕਾ ਤਜ ਭਲੀ ਰੀਤ। ਸੀਸ ਨਾ ਮੁੰਡਾਵੇ ਮੀਤ ਹੁੱਕਾ ਤਾਜ ਭਲੀ ਰੀਤ ਮਨ ਮੈਂ ਕਰ ਪ੍ਰੇਮ ਪ੍ਰੀਤ ਸੰਗਤ ਮੈਂ ਜਾਈਐ। ਇਸੇ ਤਰ੍ਹਾਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਅਧਿਆਏ 23 ਵਿੱਚ ਸਤਿਗੁਰੂ ਜੀ ਦਾ ਬਚਨ ਦਰਜ ਹੈ ਕਿ ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾਂ ਤੇਗ ਤੀਰੰਗ ਰਹੁ ਨਾ ਪਾਈ, ਬਿਨਾਂ ਸ਼ਸਤਰ ਕੇਸ਼ੰ ਨਰੰਗ ਭੇਟ ਜਾਨੋ, ਗਾਹੇ ਕਾਨ ਤਾਂ ਕਉ ਕਿਤੈ ਲੈ ਸਿਧਾਨੋ, ਇਹ ਹੈ ਮੋਰ ਆਗਿਆ ਸੁਣੋ ਲੈ ਪਿਆਰੇ, ਬਿਨਾਂ ਤੇਗ ਕੇਸ਼ੰ ਦੇਵੋ ਨਾ ਦਿਦਾਰੇ, ਇਹ ਹੈ ਮੋਰ ਬੈਨਾ ਮੰਨੇਗਾ ਜੋ ਸੋ ਜੋਈ, ਤਿਸੈ ਸ਼ਪੂਰੰਗ ਸਭੈ ਜਾਨ ਹੋਈ। ਸਤਿਗੁਰੂ ਜੀ ਨੇ ਕੇਸਾਂ ਨੂੰ ਅਤੇ ਸ਼ਸਤਰਾਂ ਨੂੰ ਬਹੁਤ ਮਹਾਨਤਾ ਬਖਸ਼ੀ ਹੈ, ਕਿਉਂਕਿ ਕੇਸ ਰੱਬੀ ਸ਼ਕਤੀ ਦਾ ਪ੍ਰਤੀਕ ਹਨ। ਜੋ ਕੇਸਾਂ ਦੀ ਅਗੰਮੀ ਸ਼ਕਤੀ ਤੋਂ ਜਾਣੂ ਹੋ ਜਾਂਦਾ ਹੈ ਉਹ ਕਦੇ ਵੀ ਕੇਸਾਂ ਦਾ ਬੁਰਾ ਨਹੀਂ ਲੋਚਦਾ। ਪੁਰਾਤਨ ਇਤਿਹਾਸਕ ਕਾਜੋਨ ਕਿਤਾਬ ਵਿੱਚ ਇੱਕ ਸੈਮਸਨ ਦੀ ਗਾਥਾ ਲਿਖੀ ਹੈ ਕਿ ਜਰਾ ਨਿਵਾਸੀ ਮਨੂਹਾ ਨਾਮ ਦੇ ਪੁਰਸ਼ ਦੇ ਘਰ ਇੱਕ ਲੜਕਾ ਪੈਦਾ ਹੋਇਆ ਜਿਸਦਾ ਨਾਮ ਸੈਮਸਨ ਰੱਖਿਆ ਗਿਆ। ਸੈਮਸਨ ਬਹੁਤ ਬਹਾਦਰ ਅਤੇ ਸ਼ਕਤੀ ਵਾਲਾ ਸੀ, ਇੱਥੋਂ ਤੱਕ ਕਿ ਇਸ ਨੇ ਕਈ ਸ਼ੇਰਾਂ ਦੇ ਮੂੰਹ ਆਪਣੇ ਹੱਥਾਂ ਨਾਲ ਪਾੜ ਸੁੱਟੇ, ਭਾਵ ਉਹਨਾਂ ਦੇ ਜਬਾੜੇ ਪਾੜ ਸੁੱਟੇ, ਇਤਨਾ ਸ਼ਕਤੀਸ਼ਾਲੀ ਹੋਇਆ ਹੈ ਸੈਮਸਨ। 1000 ਤੋਂ ਵੱਧ ਦੁਸ਼ਮਣ ਜੋ ਸੈਮਸਨ ਉੱਤੇ ਚੜ੍ਹ ਕੇ ਆਏ ਸਨ, ਸੈਮਸਨ ਨੇ ਇੱਕ ਖੋਤੇ ਦੀ ਹੱਡੀ ਨਾਲ ਹੀ ਸਾਰਿਆਂ ਨੂੰ ਮਾਰ ਭਜਾਇਆ। ਸੈਮਸਨ ਨੇ ਫਲਸਤੀਨੀਆਂ ਨੂੰ ਬੁਰੀ ਤਰ੍ਹਾਂ ਮਾਰਿਆ। ਫਲਸਤੀਨੀ ਸੈਮਸਨ ਪਾਸੋਂ ਬਹੁਤ ਤੰਗ ਸਨ। ਸੈਮਸਨ ਦਾ ਇੱਕ ਇਸਤਰੀ ਨਾਲ ਬਹੁਤ ਪ੍ਰੇਮ ਹੋ ਗਿਆ ਜਿਸਦਾ ਨਾਮ ਡਲੇਲਾ ਸੀ। ਫਲਸਤੀਨੀਆਂ ਨੇ ਡਲੇਲਾ ਨੂੰ ਕਾਫ਼ੀ ਲਾਲਚ ਦਿੱਤਾ ਕਿ ਉਹ ਸੈਮਸਨ ਨੂੰ ਆਪਣੇ ਪਿਆਰ ਅਧੀਨ ਕਰਕੇ ਉਸ ਪਾਸੋਂ ਆਪਣੇ ਬਹਾਦਰ ਅਤੇ ਸ਼ਕਤੀਸ਼ਾਲੀ ਹੋਣ ਦਾ ਕਾਰਨ ਪੁੱਛੇ। ਡਲੇਲਾ ਨੇ ਸੈਮਸਨ ਨੂੰ ਆਪਣੇ ਪਿਆਰ ਅਧੀਨ ਕਰਕੇ ਉਸ ਪਾਸੋਂ ਉਸਦੀ ਬਹਾਦਰੀ ਦਾ ਰਾਜ਼ ਪੁੱਛਿਆ। ਔਰ ਇਹ ਘਟਨਾ ਵਿੱਚ ਜ਼ਿਕਰ ਆਉਂਦਾ ਹੈ ਕਿ ਡਲੇਲਾ ਦੀ ਪੁੱਛ ਦੇ ਉੱਤਰ ਵਿੱਚ ਉਸ ਬਹਾਦਰ ਸੈਮਸਨ ਨੇ ਦੱਸਿਆ ਕਿ ਮੇਰੇ ਸਿਰ ਉੱਤੇ ਕਦੀ ਵੀ ਉਸਤਰਾ ਨਹੀਂ ਫਿਰਿਆ, ਇਸ ਕਰਕੇ ਮੈਂ ਆਪਣੀ ਮਾਂ ਦੇ ਪੇਟ ਵਿੱਚੋਂ ਹੀ ਖੁਦਾ ਦਾ ਨਜ਼ੀਰ ਹਾਂ। ਇਹ ਸਾਰੀ ਸ਼ਕਤੀ ਮੇਰੇ ਵਿੱਚ ਉਤਨਾ ਚਿਰ ਰਹੇਗੀ ਜਿੰਨਾ ਚਿਰ ਮੇਰੇ ਰੋਮ ਮੇਰੇ ਕੇਸ ਸਾਬਤ ਰਹਿਣਗੇ। ਜਦੋਂ ਕਿਸੇ ਕਾਰਨ ਮੇਰਾ ਸਿਰ ਮੁੰਨਿਆ ਗਿਆ, ਉਸ ਸਮੇਂ ਮੇਰੇ ਅੰਦਰੋਂ ਗੈਬੀ ਸ਼ਕਤੀ ਚਲੀ ਜਾਵੇਗੀ ਅਤੇ ਮੈਂ ਸ਼ਕਤੀਹੀਨ ਹੋ ਜਾਵਾਂਗਾ। ਇਹ ਸਾਰਾ ਭੇਦ ਡਲੇਲਾ ਨੇ ਸੈਮਸਨ ਦੇ ਦੁਸ਼ਮਣਾਂ ਨੂੰ ਦੱਸ ਦਿੱਤਾ। ਦੁਸ਼ਮਣਾਂ ਨੇ ਉਸੇ ਇਸਤਰੀ ਡਲੇਲਾ ਪਾਸੋਂ ਧੋਖੇ ਨਾਲ ਉਸ ਸੈਮਸਨ ਦੇ ਕੇਸ ਕੱਟਣ ਲਈ ਸਾਜਿਸ਼ ਰਚੀ। ਉਸ ਇਸਤਰੀ ਨੇ ਸੈਮਸਨ ਨੂੰ ਆਪਣੇ ਪੱਟਾਂ ਉੱਤੇ ਸਵਾਰ ਰੱਖਿਆ ਅਤੇ ਆਦਮੀ ਬੁਲਵਾ ਕੇ ਸੈਮਸਨ ਦਾ ਸਿਰ ਮਨਵਾ ਦਿੱਤਾ। ਕੇਸ ਕੱਟੇ ਜਾਣ ਕਰਕੇ ਸੈਮਸਨ ਸ਼ਕਤੀਹੀਣ ਹੋ ਗਿਆ ਅਤੇ ਉਸ ਦੀ ਗੈਬੀ ਸ਼ਕਤੀ ਗੈਬੀ ਬਲ ਜਾਂਦਾ ਰਿਹਾ। ਉਧਰੋਂ ਸੈਮਸਨ ਦੇ ਦੁਸ਼ਮਣ ਚੜ੍ਹਾਈ ਕਰਕੇ ਆ ਗਏ। ਡਲੇਲਾ ਬੋਲੀ, ਇਹ ਸੈਮਸਨ ਫਲਸਤੀਨੀ ਤੇਰੇ ਉੱਪਰ ਚੜ੍ਹ ਆਏ ਹਨ। ਉਹ ਜਾਗਿਆ ਅਤੇ ਪਹਿਲਾਂ ਵਾਂਗ ਹੀ ਬਾਹਰ ਜਾਣ ਲੱਗਾ। ਉਹ ਨਹੀਂ ਸੀ ਜਾਣਦਾ ਕਿ ਖੁਦਾਵੰਦ ਉਸ ਪਾਸੋਂ ਚਲਾ ਗਿਆ ਹੈ ਅਤੇ ਉਹ ਖੁਦਾ ਵੱਲੋਂ ਬਖਸ਼ੀ ਸ਼ਕਤੀ ਤੋਂ ਸ਼ਕਤੀਹੀਣ ਹੋ ਚੁੱਕਾ ਹੈ। ਫਲਸਤੀਨੀਆਂ ਨੇ ਉਸ ਨੂੰ ਪਕੜ ਲਿਆ, ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਅਜ਼ਾਬ ਵਿੱਚ ਲੈ ਗਏ। ਪਿੱਤਲ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਉਸ ਨੂੰ ਜੇਲ੍ਹਖਾਨੇ ਵਿੱਚ ਸੁੱਟ ਦਿੱਤਾ, ਜਿੱਥੇ ਉਹ ਸਾਰੀ ਉਮਰ ਚੱਕੀ ਪੀਸਦਾ ਰਿਹਾ। ਇਸੇ ਕਾਰਨ ਅਧੀਨ ਹੀ ਸਾਰਾ ਹਿੰਦੁਸਤਾਨ ਕਰੋੜਾਂ ਦੀ ਆਬਾਦੀ ਦੇ ਬਾਵਜੂਦ ਭੇਡਾਂ ਦੇ ਇੱਜੜ ਦੀ ਤਰ੍ਹਾਂ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਤੀਤ ਕਰਦਾ ਰਿਹਾ। ਜਿਸਦਾ ਜੀ ਚਾਹੁੰਦਾ ਸੀ ਕੋਈ ਗਜਨੀ ਤੋਂ ਕੋਈ ਕਾਬਲ ਕੰਧਾਰ ਤੋਂ ਹਜ਼ਾਰਾਂ ਕੁ ਸਿਪਾਹੀ ਲੈ ਕੇ ਹਿੰਦੁਸਤਾਨ ਦੀ ਲੱਖਾਂ ਕਰੋੜਾਂ ਦੀ ਪ੍ਰਜਾ ਨੂੰ ਲਤਾੜਦਾ ਦਿੱਲੀ ਤੱਕ ਜਾ ਕਾਬਜ਼ ਹੁੰਦਾ ਅਤੇ ਵਾਪਸ ਜਾਣ ਲੱਗਿਆਂ ਮਨ ਭਾਉਂਦੀ ਦੌਲਤ ਅਤੇ ਬਹੁ ਬੇਟੀਆਂ ਦੇ ਇੱਜੜ ਬਣਾ ਕੇ ਆਪਣੇ ਦੇਸ਼ ਨੂੰ ਲੈ ਜਾਂਦਾ ਰਿਹਾ ਅਤੇ ਗਜਨੀ ਦੀਆਂ ਮੰਡੀਆਂ ਵਿੱਚ ਪਸ਼ੂਆਂ ਵਾਂਗ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਦੋ ਦੋ ਟੱਕਿਆਂ ਵਿੱਚ ਵੇਚਿਆ ਜਾਂਦਾ। ਕਿਸੇ ਸਿਰਮੁੰਨੇ ਦੀ ਇਹਨਾਂ ਜ਼ਾਲਮਾਂ ਅੱਗੇ ਖਲੋਣ ਦੀ ਹਿੰਮਤ ਹੀ ਨਾ ਪੈਂਦੀ। ਇਹ ਕੇਸਾਂਧਾਰੀ ਖਾਲਸਾ ਹੀ ਸੀ ਜਿਸ ਨੇ ਇਹਨਾਂ ਦੁਸ਼ਮਣਾਂ ਦੇ ਇਹਨਾਂ ਧਾੜਵੀਆਂ ਦੇ ਦੰਦ ਖੱਟੇ ਕੀਤੇ। ਉਹ ਦਰਾ ਖੈਬਰ ਵਰਗੇ ਰਸਤੇ ਜਿੱਥੋਂ ਦੀ ਇਹ ਧਾੜਾਂ ਹਿੰਦੁਸਤਾਨ ਦੀ ਦੌਲਤ ਅਤੇ ਅਸਮਤ ਲੁੱਟਣ ਆਉਂਦੀਆਂ ਸਨ, ਖਾਲਸੇ ਨੇ ਸਦਾ ਵਾਸਤੇ ਬੰਦ ਕਰ ਦਿੱਤੀਆਂ। ਨਿਰਾ ਰਸਤੇ ਹੀ ਬੰਦ ਨਹੀਂ ਕੀਤੇ, ਸਗੋਂ ਕੇਸਾਧਾਰੀ ਖਾਲਸੇ ਨੇ ਇਹਨਾਂ ਲੋਕਾਂ ਉੱਪਰ ਰਾਜ ਕੀਤਾ ਅਤੇ ਇਹਨਾਂ ਜਰਵਾਣਿਆਂ ਪਾਸੋਂ ਵਗਾਰਾਂ ਕਰਵਾਈਆਂ ਅਤੇ ਖਿਰਾਜ ਲਾਏ। ਹਿੰਦੂ ਬਹੁ ਬੇਟੀਆਂ ਨੂੰ ਇਹਨਾਂ ਦੇ ਪੰਜੇ ਵਿੱਚੋਂ ਆਜ਼ਾਦ ਕਰਵਾ ਕੇ ਘਰੋ ਘਰੀ ਪਹੁੰਚਾਇਆ। ਇਹ ਸੂਰਮਗਤੀ ਅਤੇ ਬਹਾਦਰੀ ਕੇਵਲ ਅਤੇ ਕੇਵਲ ਕੇਸਾਂਧਾਰੀ ਖਾਲਸੇ ਨੂੰ ਹੀ ਨਸੀਬ ਹੋਈ, ਹੋਰ ਕਿਸੇ ਨੂੰ ਵੀ ਅਜਿਹਾ ਮਾਣ ਪ੍ਰਾਪਤ ਨਹੀਂ ਹੋਇਆ। ਇੰਗਲੈਂਡ ਵਿੱਚ ਇੱਕ ਸੰਸਾਰ ਪ੍ਰਸਿੱਧ ਲੇਖਕ ਹੋਇਆ ਹੈ ਜਿਸਦਾ ਨਾਮ ਮਿਸਟਰ ਬਰਨਾਰਡ ਸ਼ਾਹ ਸੀ। ਇੱਕ ਦਿਨ ਉਹ ਆਪਣੀ ਹਜਾਮਤ ਕਰ ਰਿਹਾ ਸੀ। ਨਜ਼ਦੀਕ ਹੀ ਬਰਨਾਰਡ ਸ਼ਾਹ ਦਾ ਛੋਟਾ ਪੁੱਤਰ ਆਪਣੇ ਪਿਤਾ ਨੂੰ ਆਪਣੀ ਦਾੜੀ ਦੀ ਸ਼ੇਵ ਕਰਦਿਆਂ ਵੇਖ ਰਿਹਾ ਸੀ। ਬਰਨਾਰਡ ਸ਼ਾਹ ਦੇ ਪੁੱਤਰ ਨੇ ਸਹਿਜ ਸੁਭਾਅ ਵੀ ਆਪਣੇ ਪਿਤਾ ਨੂੰ ਕਿਹਾ, ਡੈਡੀ ਜੀ, ਮੇਰੇ ਅਧਿਆਪਕ ਨੇ ਦੱਸਿਆ ਹੈ ਕਿ ਵੱਡੇ ਵੱਡੇ ਲੇਖਕ, ਦਾਰਸ਼ਨਿਕ ਅਤੇ ਸਿਆਣੇ ਬੰਦੇ ਆਪਣੀ ਦਾੜੀ ਤੇ ਕੇਸਾਂ ਨੂੰ ਕੁਦਰਤ ਦਾ ਸੁੰਦਰ ਤੋਹਫ਼ਾ ਜਾਣ ਕੇ ਸੰਭਾਲ ਕੇ ਰੱਖਦੇ ਹਨ। ਕੀ ਤੁਸੀਂ ਵੱਡੇ ਮਨੁੱਖ ਜਾਂ ਦਾਰਸ਼ਨਿਕ ਨਹੀਂ ਬਣਨਾ ਚਾਹੁੰਦੇ? ਕੀ ਤੁਸੀਂ ਕੁਦਰਤ ਤੋਂ ਆਕੀ ਹੋਣਾ ਚਾਹੁੰਦੇ ਹੋ? ਭੋਲੇਪਨ ਵਿੱਚ ਪੁੱਤਰ ਵੱਲੋਂ ਕਹੇ ਬੋਲਾਂ ਨੇ ਬਰਨਾਰਡ ਸ਼ਾਹ ਉੱਤੇ ਅਜਿਹਾ ਅਸਰ ਕੀਤਾ ਕਿ ਉਸਨੇ ਸ਼ੇਵ ਕਰਨ ਵਾਲਾ ਸਾਰਾ ਸਮਾਨ ਉਸੇ ਸਮੇਂ ਚੁੱਕ ਕੇ ਤਾਕੀ ਵਿੱਚੋਂ ਬਾਰੀ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਸਦਾ ਲਈ ਕੁਦਰਤ ਅਨੁਸਾਰੀ ਹੋ ਕੇ ਚੱਲਣ ਦਾ ਪ੍ਰਣ ਕੀਤਾ। ਸਾਰੀ ਉਮਰ ਸਾਬਤ ਸੂਰਤ ਰਹਿ ਕੇ ਜਗਤ ਪ੍ਰਸਿੱਧ ਦਾਰਸ਼ਨਿਕ, ਜਗਤ ਪ੍ਰਸਿੱਧ ਲਿਖਾਰੀ ਬਣ ਕੇ ਆਪਣੀ ਸਾਖ ਕਾਇਮ ਕੀਤੀ, ਦੁਨੀਆਂ ਵਿੱਚ ਆਪਣਾ ਨਾਮ ਕਾਇਮ ਕੀਤਾ। ਬਹੁਤੀ ਵਾਰੀ ਸੰਸਾਰ ਵਿੱਚ ਐਸਾ ਵੀ ਹੁੰਦਾ ਹੈ ਕਿ ਕਈ ਵਸਤੂਆਂ ਕੀਮਤੀ ਤਾਂ ਜ਼ਰੂਰ ਹੁੰਦੀਆਂ ਨੇ, ਪਰ ਉਹਨਾਂ ਦੀ ਕੀਮਤ ਜਾਂ ਉਹਨਾਂ ਦੇ ਗੁਣਾਂ ਤੋਂ ਨਾਵਾਕਫੀ ਕਾਰਨ, ਅਣਜਾਣਪੁਣੇ ਕਾਰਨ ਮਨੁੱਖ ਉਸ ਦੀ ਕਦਰ ਨਹੀਂ ਪਾਉਂਦਾ, ਸਗੋਂ ਬੇਕਦਰੀ ਕਰ ਬੈਠਦਾ ਹੈ। ਇਸੇ ਕਰਕੇ ਬਾਬਾ ਕਬੀਰ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ ਕਿ ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਪਰ ਜਿਸ ਨੂੰ ਪਰਮੇਸ਼ਰ ਨੇ ਕੀਮਤੀ ਵਸਤੂ ਦੀ ਪਰਖ ਅਤੇ ਗੁਣਾਂ ਦੀ ਸੂਝਬੂਝ ਬਖਸ਼ਿਸ਼ ਕੀਤੀ ਹੁੰਦੀ ਹੈ, ਉਹ ਉਸ ਵਸਤੂ ਦੀ ਕਦਰ ਵੀ ਕਰਦਾ ਹੈ ਅਤੇ ਕੀਮਤੀ ਜਾਣ ਕੇ ਉਸਨੂੰ ਸਾਂਭ ਸਾਂਭ ਕੇ ਰੱਖਦਾ ਹੈ। ਕੇਸਾਂ ਦੀ ਕੀਮਤ ਦਾ ਜਾਣੂ ਸੀ ਪੀਰ ਬੁੱਧੂ ਸ਼ਾਹ, ਜਿਸ ਨੇ ਭੰਗਾਣੀ ਦੇ ਯੁੱਧ ਵਿੱਚ ਸਤਿਗੁਰੂ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਥ ਦਿੱਤਾ। ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਜਵਾਨ ਪੁੱਤਰ ਅਤੇ ਕਈ ਸੌ ਮੁਰੀਦ ਸ਼ਹੀਦ ਹੋ ਗਏ। ਯੁੱਧ ਜਿੱਤਣ ਤੋਂ ਉਪਰੰਤ ਸਤਿਗੁਰੂ ਜੀ ਪਾਉਂਟਾ ਸਾਹਿਬ ਦੀ ਪਾਕ ਪਵਿੱਤਰ ਧਰਤੀ ਉੱਪਰ ਪਧਾਰੇ। ਸਾਹਿਬਾਂ ਨੇ ਦਰਬਾਰ ਲਾਇਆ ਅਤੇ ਸਿੰਘਾਂ ਦੀ ਸੂਰਬੀਰਤਾ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਜਥਾਯੋਗ ਬਖਸ਼ਿਸ਼ਾਂ ਕੀਤੀਆਂ। ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ ਵੀ ਸਾਹਿਬਾਂ ਦੀ ਨਜ਼ਰ ਵਿੱਚ ਪ੍ਰਵਾਨ ਹੋ ਚੁੱਕੀ ਸੀ। ਸਤਿਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਕੋਲ ਸੱਦਿਆ, ਪਿਆਰ ਦਿੱਤਾ, ਅਸੀਸਾਂ ਨਾਲ ਉਹਨਾਂ ਦੀ ਝੋਲੀ ਭਰੀ ਤੇ ਬਚਨ ਕੀਤਾ, ਪੀਰ ਜੀਓ, ਆਪ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ, ਆਪ ਕੁਝ ਮੰਗੋ। ਪੀਰ ਜੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ, ਗਲਾ ਪਿਆਰ ਨਾਲ ਭਰ ਗਿਆ। ਹੱਥ ਜੋੜ ਕੇ ਸਾਹਿਬਾਂ ਦੇ ਕਲਗੀਧਰ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਬੇਨਤੀ ਕੀਤੀ, ਪਾਤਸ਼ਾਹ, ਜੇ ਤਰੁੱਠੇ ਹੋ ਤੇ ਆਪਣੇ ਮੁਬਾਰਕ ਕੇਸ ਕੰਘੇ ਸਮੇਤ ਮੈਨੂੰ ਬਖਸ਼ਿਸ਼ ਕਰ ਦਿਓ। ਬਚਨ ਕੀਤਾ ਕਿ ਪਾਤਸ਼ਾਹ ਜੀਓ, ਸਤਿਗੁਰੂ ਜੀਓ, ਜੇ ਤਰੁੱਠੇ ਹੋ ਤਾਂ ਆਪਣੇ ਮੁਬਾਰਕ ਕੇਸ ਇਸ ਕੰਘੇ ਸਮੇਤ ਹੀ ਮੈਨੂੰ ਬਖਸ਼ਿਸ਼ ਕਰ ਦਿਓ, ਤਾਂ ਜੋ ਇਹਨਾਂ ਕੇਸਾਂ ਵਿੱਚੋਂ ਹਮੇਸ਼ਾ ਆਪ ਜੀ ਦੇ ਦੀਦਾਰ ਕਰਦਾ ਰਹਾਂ, ਆਪ ਜੀ ਦੇ ਦਰਸ਼ਨ ਕਰਦਾ ਰਹਾਂ। ਸਤਿਗੁਰੂ ਜੀ ਨੇ ਤਰੁੱਠ ਕੇ ਪੀਰ ਬੁੱਧੂ ਸ਼ਾਹ ਜੀ ਦੀ ਮੰਗ ਪੂਰੀ ਕੀਤੀ, ਜਿਸ ਨੂੰ ਪੀਰ ਜੀ ਨੇ ਸੋਨੇ ਦੀ ਡੱਬੀ ਵਿੱਚ ਬੜੇ ਅਦਬ ਤੇ ਸਤਿਕਾਰ ਨਾਲ ਜੀਵਨ ਪ੍ਰਯੰਤ ਰੱਖਣਾ ਕੀਤਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਸੌਚ ਇਸ਼ਨਾਨ ਕਰ ਗੁਰੂ ਬਖਸ਼ਿਸ਼ ਸਾਹਿਬਾਂ ਦੇ ਕੇਸਾਂ ਅਤੇ ਕੰਘੇ ਦੇ ਦਰਸ਼ਨ ਦੀਦਾਰੇ ਕਰਕੇ ਉਹਨਾਂ ਵਿੱਚੋਂ ਗੁਰੂ ਨਿਸ਼ਾਨੀਆਂ ਵਿੱਚੋਂ ਆਪਣਾ ਮਾਲਕ ਦੇ ਦੀਦਾਰ ਕਰਕੇ ਗਦ ਗਦ ਹੁੰਦੇ ਰਹੇ। ਇਹ ਸੀ ਕੇਸਾਂ ਦੀ ਕਦਰ ਵਾਲੇ ਗੁਰਮੁਖ ਪਿਆਰੇ। ਕੇਸਾਂ ਦੀ ਕਦਰ ਸੀ ਭਾਈ ਨੰਦ ਲਾਲ ਜੀ ਨੂੰ, ਜਿਨ੍ਹਾਂ ਨੇ ਸ਼ਾਹੀ ਦਰਬਾਰ ਦੀ ਨੌਕਰੀ ਛੱਡ ਕੇ ਪ੍ਰਭੂ ਬਖਸ਼ਿਸ਼ ਸਾਬਤ ਸੂਰਤ ਨੂੰ ਸਵਾਸਾਂ ਤੱਕ ਨਿਭਾਉਣ ਲਈ ਸਾਹਿਬ ਕਲਗੀਧਰ ਜੀ ਦੀ ਸ਼ਰਨ ਲਈ ਅਤੇ ਗੁਰੂ ਹੁਕਮ ਵਿੱਚ ਸੇਵਾ ਕਰਕੇ ਗੁਰੂ ਨਦਰ ਵਿੱਚ ਪ੍ਰਵਾਨ ਚੜ੍ਹ ਸਿੰਘ ਸਜੇ ਅਤੇ ਆਪਣਾ ਜੀਵਨ ਸਫਲ ਕੀਤਾ। ਭਾਈ ਨੰਦ ਲਾਲ ਜੀ ਨੂੰ ਕਲਗੀਧਰ ਜੀ ਦੇ ਇੱਕ ਕੇਸ ਦੀ ਤਾਰ ਵਿੱਚ, ਭਾਵ ਇੱਕ ਕੇਸ ਵਿੱਚੋਂ ਦੁਨੀਆਂ ਅਤੇ ਦੁਨੀਆਂ ਬੱਝੇ ਹੋਏ ਨਜ਼ਾਰੇ ਪਏ ਨਜ਼ਰੀ ਪਏ। ਕਲਗੀਧਰ ਜੀ ਦੇ ਇੱਕ ਕੇਸ ਦੀ ਤਾਰ ਵਿੱਚ ਦੀਨ ਅਤੇ ਦੁਨੀਆਂ ਬੱਝੇ ਹੋਏ ਨਜ਼ਰੀ ਪਏ ਅਤੇ ਇੱਕ ਅਮੋਲਕ ਕੇਸ ਦਾ ਮੁੱਲ ਦੋਵੇਂ ਜਹਾਨਾਂ ਦੀ ਦੌਲਤ ਵੀ ਕੰਮ ਪ੍ਰਤੀਤ ਹੋਈ, ਘੱਟ ਪ੍ਰਤੀਤ ਹੋਈ ਅਤੇ ਉਹਨਾਂ ਆਪਣੀ ਗਜ਼ਲ ਵਿੱਚ ਲਿਖਣਾ ਕੀਤਾ ਕਿ ਦੀਨ ਦੁਨੀਆਂ ਦਰ ਕਮੰਦੇ ਆਂ ਪਰੀ ਰੁਖਸਾਰ ਮਾਂ, ਦੀਨ ਦੁਨੀਆਂ ਦਰ ਕਮੰਦੇ ਆਂ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਇਹ ਸਨ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਕੇਸਾਂ ਦੀ ਕਦਰ ਸੀ। ਕੇਸਾਂ ਦੀ ਕਦਰ ਸੀ ਭਾਈ ਤਾਰੂ ਸਿੰਘ ਜੀ ਨੂੰ, ਜਿਨ੍ਹਾਂ ਨੇ ਸੰਸਾਰ ਦੇ ਸੁੱਖ ਆਰਾਮ ਧਨ ਦੌਲਤ ਅਤੇ ਉੱਚ ਅਹੁਦੇ ਲੈਣ ਤੋਂ ਇਨਕਾਰ ਕਰਕੇ ਨਵਾਬ ਜਕਰੀਆ ਖਾਨ ਨੂੰ ਕਹਿ ਦਿੱਤਾ ਸੀ ਕਿ ਐ ਖਾਨ, ਮੈਂ ਸਾਬਤ ਸੂਰਤ ਦਾ ਤਿਆਗ ਕਰਕੇ ਦੀਨ ਇਸਲਾਮ ਨੂੰ ਕਦਾਚਿਤ ਨਹੀਂ ਕਬੂਲ ਕਰ ਸਕਦਾ, ਕਿਉਂਕਿ ਜਿਸ ਦੀਨ ਨੂੰ ਕਬੂਲਣ ਨਾਲ ਖੁਦਾ ਦੀ ਕਰੋਪੀ ਦਾ ਸਾਹਮਣਾ ਕਰਨਾ ਪਵੇ ਅਤੇ ਮਨੁੱਖ ਪ੍ਰਲੋਕ ਵਿੱਚ ਸਜ਼ਾ ਦਾ ਭਾਗੀ ਬਣੇ, ਐਸੇ ਧਰਮ ਦਾ ਮੈਂ ਕਦੇ ਵੀ ਧਾਰਨੀ ਨਹੀਂ ਬਣੇਗਾ, ਭਾਵੇਂ ਮੈਨੂੰ ਤੂੰ ਆਪਣਾ ਸਾਰਾ ਰਾਜ ਭਾਗ ਵੀ ਕਿਉਂ ਨਾ ਦੇ ਦੇਵੇਂ। ਅੱਗੋਂ ਜ਼ਕਰੀਆ ਖਾਨ ਨੇ ਗੁੱਸੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਕਿਹਾ ਕਿ ਇਸਲਾਮ ਕਰਨ ਨਾਲ ਮਨੁੱਖ ਸਜ਼ਾ ਦਾ ਭਾਗੀ ਬਣਦਾ। ਤਦ ਭਾਈ ਤਾਰੂ ਸਿੰਘ ਜੀ ਨੇ ਬਾ ਦਲੀਲ ਉੱਤਰ ਦਿੱਤਾ ਕਿ ਖਾਨ, ਜੇ ਤੁਸੀਂ ਕੋਈ ਬਗੀਚਾ ਲਾਵੋ ਜਾਂ ਕੋਈ ਇਮਾਰਤ ਬਣਾਵੋ, ਜਿਹੜਾ ਤੁਹਾਡੀ ਲਾਈ ਹੋਈ ਬਗੀਚੀ ਨੂੰ, ਉਸਾਰੀ ਹੋਈ ਇਮਾਰਤ ਨੂੰ ਭੰਨੇਗਾ ਜਾਂ ਤੋੜੇਗਾ ਜਾਂ ਬਰਬਾਦ ਕਰੇਗਾ, ਤਾਂ ਤੁਸੀਂ ਉਸ ਨਾਲ ਸਲੂਕ ਕੀ ਕਰੋਗੇ? ਜ਼ਕਰੀਆ ਨੇ ਗੁੱਸੇ ਵਿੱਚ ਆ ਕੇ ਬਾਰੋਬ ਕਿਹਾ ਕਿ ਜਿਹੜਾ ਮੇਰੀ ਲਾਈ ਬਗੀਚੀ ਨੂੰ ਜਾਂ ਮੇਰੇ ਵੱਲੋਂ ਬਣਾਈ ਇਮਾਰਤ ਨੂੰ ਭੰਨੇਗਾ ਜਾਂ ਤੋੜੇਗਾ, ਮੈਂ ਉਸਨੂੰ ਦੰਡ ਦੇ ਕੇ ਸਦਾ ਲਈ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿਆਂਗਾ। ਤੇ ਭਾਈ ਥਾਰੂ ਸਿੰਘ ਜੀ ਮੁਸਕਰਾਏ ਤੇ ਖਾਨ ਨੂੰ ਕਹਿਣ ਲੱਗੇ, ਤੇ ਜਿਹੜਾ ਖੁਦਾ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਭੰਨੇਗਾ ਜਾਂ ਤੋੜੇਗਾ, ਤੇ ਕੀ ਖੁਦਾ ਉਸਨੂੰ ਦੰਡ ਨਹੀਂ ਦੇਵੇਗਾ? ਬਿਲਕੁਲ ਦੰਡ ਮਿਲੇਗਾ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਦੇ ਮੂੰਹੋਂ ਸੱਚਾਈ ਦੇ ਸ਼ਬਦ ਸੁਣੇ ਅਤੇ ਨਿਰੁੱਤਰ ਹੋ ਕੇ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਗੁੱਸੇ ਵਿੱਚ ਭਰੇ ਪੀਤੇ ਨੇ ਭਾਈ ਤਾਰੂ ਸਿੰਘ ਜੀ ਦੀ ਸਾਬਤ ਸੂਰਤ ਨੂੰ ਖਤਮ ਕਰ ਦੇਣ ਦਾ ਹੁਕਮ ਸੁਣਾ ਦਿੱਤਾ। ਭਾਈ ਤਾਰੂ ਸਿੰਘ ਜੀ ਦੀ ਦ੍ਰਿੜਤਾ ਨੂੰ ਫਲ ਲੱਗਾ। ਆਪ ਦੇ ਕੇਸ ਲੋਹੇ ਦੀਆਂ ਤਾਰਾਂ ਸਮਾਨ ਹੋ ਗਏ, ਉਹਨਾਂ ਨੂੰ ਕੈਂਚੀ ਵੀ ਕੱਟ ਨਾ ਸਕੀ। ਸ਼ਰਮਸਾਰ ਹੋਏ ਜ਼ਕਰੀਆ ਖਾਨ ਨੇ ਜਲਾਦ ਮੋਚੀ ਨੂੰ ਸੱਦ ਕੇ ਆਪ ਜੀ ਦੀ ਖੋਪਰੀ ਸਿਰ ਤੋਂ ਜੁਦਾ ਕਰ ਦੇਣ ਦਾ ਹੁਕਮ ਦਿੱਤਾ। ਭਾਈ ਤਾਰੂ ਸਿੰਘ ਜੀ ਨੇ ਇਸ ਅਸਹਿ ਦੁੱਖ ਨੂੰ ਸਹਾਰਦੇ ਹੋਏ ਆਪਣੇ ਦ੍ਰਿੜ ਇਰਾਦੇ ਨੂੰ ਪੂਰਾ ਕਰਕੇ ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਪ੍ਰਭੂ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕੀਤੀ, ਪਰ ਸਾਬਤ ਸੂਰਤ ਵਿੱਚ ਭੰਗ ਨਹੀਂ ਪੈਣ ਦਿੱਤਾ। ਇਹ ਉਹ ਸਨ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਸੀ ਕੇਸਾਂ ਦੀ ਕਦਰ।